ਜੁਗੋ ਜੁਗਾ ਟਲ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਮਿੱਠੀ ਤੇ ਨਿੱਘੀ ਗੋਦ ਚ ਜੁੜ ਬੈਠੀ ਗੁਰੂ ਰੂਪ ਸਾਹਿਬ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਮੁਖ ਪਿਆਰੇ ਬਾਊ ਜੀ ਹੋਰਾਂ ਦੀ ਆਤਮਕ ਲੇਖਣੀਆਂ। ਸਾਡਾ ਅੱਜ ਦਾ ਵਿਸ਼ਾ ਹੈ ਜੀ ਹੁਕਮ, ਲੇਖ ਨੰਬਰ 32, ਹੁਕਮ ਦਾ 8ਵਾਂ ਭਾਗ ਹੈ। ਆਓ ਬੜੇ ਪਿਆਰ ਨਾਲ ਸਰਵਣ ਕਰੀਏ ਹੁਕਮ। ਹੋਮੇ ਵੇੜੇ ਮਨ ਨਾਲ ਜੋ ਵੀ ਖਿਆਲ ਜਾਂ ਕਰਮ ਕੀਤੇ ਜਾਂਦੇ ਹਨ, ਉਹ ਸਾਰੇ ਭਰਮ ਭੁਲਾਵੇ ਦੀ ਅਗਿਆਨਤਾ ਦੇ ਹਨੇਰੇ ਚ ਠੋਕਰਾਂ ਹਨ। ਸਾਡੇ ਹੋਮੇ ਵੇੜੇ ਮਨ ਨੂੰ ਮਾਰਨਾ ਜਾਂ ਬਦਲਣਾ ਸੌਖਾ ਨਹੀਂ ਹੈ। ਕਿਉਂ? ਕਿਉਂਕਿ ਸਾਡੇ ਮਨ ਦੀ ਮੌਜੂਦਾ ਜੋ ਰੰਗਤ ਹੈ, ਇਹ ਕਈ ਜਨਮਾਂ ਦੇ ਖਿਆਲਾਂ ਤੇ ਕਰਮਾਂ ਦਾ ਨਿਚੋੜ ਜਾਂ ਹਵਾੜ ਹੈ। ਇਸ ਲਈ ਇਸ ਰੰਗਤ ਨੂੰ ਬਦਲਣ ਲਈ ਵੀ ਅਤਿਅੰਤ ਉੱਦਮ, ਦ੍ਰਿੜਤਾ ਤੇ ਸਮੇਂ ਦੀ ਲੋੜ ਹੈ। ਪਹਿਲਾਂ ਤਾਂ ਸਾਨੂੰ ਇਹ ਅਹਿਸਾਸ ਹੋਣਾ ਚਾਹੀਦਾ ਹੈ ਕਿ ਸਾਡੇ ਮੌਜੂਦਾ ਖਿਆਲਾਂ ਜਾਂ ਕਰਮਾਂ ਦੀ ਰੰਗਤ ਹਾਂ ਤਾਰੀ ਹੈ। ਹਾਂਜੀ, ਸਭ ਤੋਂ ਪਹਿਲੇ ਤਾਂ ਇਹ ਅਹਿਸਾਸ ਹੋਣਾ ਚਾਹੀਦਾ ਹੈ। ਸਾਡੇ ਮਨ ਦੀ ਹਉਮੈ ਦੀ ਭਾਵਨਾ ਜਾਂ ਰੰਗਤ ਬਦਲਣੀ ਜ਼ਰੂਰੀ ਹੈ, ਪਰ ਨਿਰੇ ਪੂਰੇ ਦਿਮਾਗੀ ਗਿਆਨ, ਸਿਆਣਪਾਂ, ਉਕਤੀਆਂ ਜੁਕਤੀਆਂ, ਫਿਲੋਸਫੀਆਂ ਨਾਲ ਇਹ ਤਬਦੀਲੀ ਨਹੀਂ ਹੋ ਸਕਦੀ, ਕਿਉਂਕਿ ਇਹਨਾਂ ਫਿਲਾਸਫੀਆਂ, ਉਕਤੀਆਂ, ਜੁਕਤੀਆਂ ਵਿੱਚ ਵੀ ਹਉਮੈ ਦੀ ਅੰਸ਼ ਹੈ। ਇਸ ਲਈ ਮਨ ਦੀ ਰੰਗਤ ਬਦਲਣ ਲਈ ਕੀ ਕਰੀਏ? ਕਹਿੰਦੇ ਮਨ ਦੀ ਰੰਗਤ ਬਦਲਣ ਲਈ ਉਚੇਰੀ ਚੰਗੇਰੀ ਦੈਵੀ ਸੰਗਤ ਕਰਨੀ ਅਤਿ ਜ਼ਰੂਰੀ ਹੈ। ਜਿਉਂ ਜਿਉਂ ਸਾਡੇ ਮਨ ਨੂੰ ਉਚੇਰੀ ਸੋਹਣੀ ਦੈਵੀ ਆਤਮਕ ਭਾਵਨਾ ਵਾਲੀ ਜਿਉਂਦੀ ਜਾਗਦੀ ਸੰਗਤ ਦੀ ਪਿਉਂਦ ਚੜ੍ਹਦੀ ਜਾਵੇਗੀ, ਸਾਡੇ ਮਨ ਦੀ ਮੈਲ ਘਟਦੀ ਜਾਵੇਗੀ। ਸਾਡਾ ਮਨ ਉਚੇਰੇ ਆਤਮਕ ਗੁਣ ਗ੍ਰਹਿਣ ਕਰਦਾ ਹੋਇਆ ਨਿਰਮਲ ਹੁੰਦਾ ਜਾਵੇਗਾ ਤੇ ਸਾਡੀ ਵਿਵੇਕ ਬੁੱਧੀ ਉਗੜਦੀ ਜਾਵੇਗੀ। ਸਾਧ ਸੰਗ ਮਲ ਲਾਥੀ, ਪਾਰ ਬ੍ਰਹਮ ਪਿਓ ਸਾਥੀ। ਇਸ ਤਰ੍ਹਾਂ ਆਤਮਕ ਪਿਉਂਦ ਦੁਆਰਾ ਹੀ ਅਨੁਭਵ ਪ੍ਰਕਾਸ਼ ਹੋ ਸਕਦਾ ਹੈ, ਜਿਸ ਨਾਲ ਆਪਣੇ ਭਾਣੇ ਤੇ ਇਲਾਹੀ ਭਾਣੇ ਦਾ ਨਿਰਣਾ ਹੋ ਸਕਦਾ ਹੈ। ਹਾਂਜੀ, ਸਾਧ ਸੰਗਤ ਦੁਆਰਾ ਆਤਮਕ ਪਿਉਂਦ ਚੜ੍ਹਦੀ ਹੈ, ਫਿਰ ਅਨੁਭਵ ਪ੍ਰਕਾਸ਼ ਹੁੰਦਾ ਹੈ, ਫਿਰ ਕਿਤੇ ਜਾ ਕੇ ਆਪਣੇ ਭਾਣੇ ਤੇ ਇਲਾਹੀ ਭਾਣੇ ਦਾ ਨਿਰਣਾ ਹੋ ਸਕਦਾ ਹੈ। ਇਸ ਅਨੁਭਵੀ ਨਿਰਣੇ ਨੂੰ ਹੀ ਗੁਰਬਾਣੀ ਚ ਬੁੱਝਣਾ, ਸੀਝਣਾ, ਪਹਿਚਾਨਣਾ ਕਿਹਾ ਗਿਆ ਹੈ। ਇਸ ਅਨੁਭਵੀ ਆਤਮਕ ਨਿਰਣੇ ਤੋਂ ਬਗੈਰ ਸਾਡਾ ਮਨ ਹਉਮੈ ਦੇ ਭਰਮ ਭੁਲਾਵੇ ਵਿੱਚ ਆਪਣੇ ਹੀ ਭਾਣੇ ਚ ਚੱਲਦਾ ਰਹੇਗਾ ਤੇ ਇਲਾਹੀ ਹੁਕਮ ਦੀਆਂ ਬਰਕਤਾਂ ਤੇ ਆਤਮਕ ਵਿਰਾਸਤ ਤੋਂ ਵਾਂਝਾ ਜਾਵੇਗਾ। ਜਬ ਲਗ ਹੁਕਮ ਨਾ ਬੂਝਤਾ, ਤਬ ਹੀ ਲਓ ਦੁਖੀਆ। ਹੁਣ ਮਨ ਨੂੰ ਆਤਮਕ ਪਿਉਂਦ ਚਾੜਨ ਲਈ ਕੀ ਕਰੀਏ, ਕਿੰਨਾ ਚੀਜ਼ਾਂ ਦੀ ਲੋੜ ਹੈ? ਕਹਿੰਦੇ ਮਨ ਨੂੰ ਆਤਮਕ ਪਿਉਂਦ ਚਾੜਨ ਲਈ ਪਹਿਲਾ ਹੈ ਨਾਮ ਅਭਿਆਸ ਕਮਾਈ, ਯਾਨੀ ਕਿ ਅੰਤਰਮੁਖੀ ਸਿਮਰਨ। ਦੂਸਰਾ, ਬਖਸ਼ੇ ਹੋਇਆ ਗੁਰਮੁਖ ਪਿਆਰਿਆਂ ਦੀ ਸੰਗਤ ਤੇ ਸੇਵਾ ਅਥਵਾ ਸਾਧ ਸੰਗਤ। ਤੀਸਰਾ, ਗੁਰਪ੍ਰਸਾਦ ਦੀ ਲੋੜ ਹੈ। ਕਾਹਦੇ ਲਈ? ਮਨ ਨੂੰ ਆਤਮਕ ਪਿਉਂਦ ਚਾੜਨ ਲਈ। ਸਿਆਣਪਾਂ, ਉਕਤੀਆਂ ਜੁਕਤੀਆਂ, ਦਿਮਾਗੀ ਗਿਆਨ, ਖੁਸ਼ਕ ਸੁੱਕੀ ਫਿਲੋਸਫੀ, ਕਰਮ ਕਾਂਡ, ਹੱਠ ਧਰਮ ਤੇ ਤਿਆਗ ਦੇ ਫੋਕੇ ਸਾਧਨ, ਇਹ ਕਾਰਗਰ ਨਹੀਂ ਹੁੰਦੇ, ਕਿਉਂਕਿ ਇਹਨਾਂ ਸਭਨਾਂ ਦੇ ਪਿੱਛੇ ਹਉਮੈ ਦੀ ਲੇਸ ਹੁੰਦੀ ਹੈ। ਸਭ ਤੋਂ ਉੱਚੀ, ਸੁੱਚੀ ਤੇ ਅਤਿਅੰਤ ਕਾਰਗਰ ਪਿਉਂਦ ਕੀ ਹੈ? ਇਲਾਹੀ ਪਿਆਰ। ਹਾਂਜੀ, ਪਿਉਂਦ ਕਿੱਥੇ ਚਾੜਨੀ ਹੈ ਪਤਾ ਲੱਗ ਗਿਆ। ਹੁਣ ਕਹਿੰਦੇ ਸਭ ਤੋਂ ਉੱਚੀ ਸੁੱਚੀ ਪਿਉਂਦ ਕੀ ਹੈ? ਇਲਾਹੀ ਪਿਆਰ। ਮਨ ਰੇ ਕਿਉਂ ਛੋਟੇ ਬਿਨ ਪਿਆਰ, ਕਿਆ ਜਪ ਕਿਆ ਤਪ ਸੰਜਮੋ, ਕਿਆ ਵਰਤ ਕਿਆ ਇਸਨਾਨ, ਜਬ ਲਗ ਜੁਗਤ ਨਾ ਜਾਣੀਐ ਪਾਓ ਭਗਤ ਭਗਵਾਨ। ਜਦੋਂ ਸਾਧ ਸੰਗਤ ਅਤੇ ਸਿਮਰਨ ਨਾਲ ਸਾਡਾ ਮਨ ਨਿਰਮਲ ਹੁੰਦਾ ਹੈ, ਫਿਰ ਸਾਡੀ ਆਤਮਾ ਦਾ ਅਕਸ ਸਾਡੇ ਮਨ ਉੱਤੇ ਪੈਂਦਾ ਹੈ, ਤਾਂ ਸਾਡੇ ਅੰਦਰ ਮੈਂ ਮੇਰੀ ਦੇ ਪਿਆਰ ਦੀ ਬਜਾਏ ਤੂੰ ਤੇਰੀ ਦਾ ਪਿਆਰ ਵਧਦਾ ਜਾਂਦਾ ਹੈ। ਇਸ ਤਰ੍ਹਾਂ ਉਪਜੀ ਪ੍ਰੀਤ ਪ੍ਰੇਮ ਰਸ ਚੌ ਵਾਲੀ ਰੰਗਤ ਨਾਲ ਸਾਡੀ ਹਉਮੈ ਦਾ ਭਰਮ ਭੁਲਾਵਾ ਦੂਰ ਹੋ ਜਾਂਦਾ ਹੈ ਤੇ ਸਾਨੂੰ ਪ੍ਰਤੀਤ ਹੋਣ ਲੱਗ ਪੈਂਦਾ ਹੈ ਕਬੀਰ ਨਾ ਹਮ ਕੀਆ ਨਾ ਕਰੇਂਗੇ ਨਾ ਕਰ ਸਕੇ ਸਰੀਰ ਕਿਆ ਜਾਣੋ ਕਿਛ ਹਰ ਕੀਆ ਪਿਓ ਕਬੀਰ ਕਬੀਰ ਮੇਰਾ ਕੀਆ ਕਛੂ ਨਾ ਹੋਏ ਕਰ ਹੈ ਰਾਮ ਹੋਏ ਹੈ ਸੋਏ ਇਸ ਤਰ੍ਹਾਂ ਜਦ ਸਾਡੇ ਮਨ ਨੂੰ ਇਲਾਹੀ ਪਿਆਰ ਦੀ ਪਿਉਂਦ ਚੜ ਜਾਂਦੀ ਹੈ ਤਾਂ ਸਾਨੂੰ ਪ੍ਰਤੀਤ ਹੁੰਦਾ ਹੈ ਕਿ ਇਲਾਹੀ ਹੁਕਮ ਇਹੀ ਸਾਰੇ ਪਾਸੇ ਓਤ ਪੋਤ ਰਵ ਰਿਹਾ ਭਰਪੂਰ ਹੈ ਤੇ ਸਾਡੀ ਨਿੱਕੀ ਜਿਹੀ ਹਉਮੈ ਦੀ ਮਨ ਮਰਜ਼ੀ ਲਈ ਕੋਈ ਥਾਂ ਨਹੀਂ ਅਟਲ ਅਪੁੱਲ ਅਪਾਰ ਇਲਾਹੀ ਹੁਕਮ ਦੀ ਰਵਾਨਗੀ ਦੇ ਵੇਗ ਵਿੱਚ ਰੁੜਨਾ ਜਾਂ ਭਾਣੇ 'ਚ ਸੁਰ ਹੋ ਕੇ ਚੱਲਣਾ ਇਹੀ ਸਾਡਾ ਫਰਜ਼ ਹੈ ਇਹੀ ਸਾਡੇ ਲਈ ਲਾਭਦਾਇਕ ਹੈ ਕਲਿਆਣਕਾਰੀ ਹੈ ਜਿਗਿਆਸੂ ਇਸ ਆਤਮਕ ਅਵਸਥਾ ਵਿੱਚ ਇਉਂ ਪ੍ਰਤੀਤ ਕਰਦਾ ਹੈ ਜੋ ਤੂੰ ਕਰੇ ਕਰਾਵੇ ਸਵਾਮੀ ਸਾ ਮਸਲਤ ਪ੍ਰਵਾਨ ਕਾਠ ਕੀ ਪੁੱਤਰੀ ਕਹਾ ਕਰੇ ਬਪਰੀ ਖਿਲਾਵਣ ਹਾਰੋ ਜਾਣੇ ਇਹਨਾਂ ਦੋਹਾਂ ਮਾਨਸਿਕ ਅਤੇ ਆਤਮਕ ਅਵਸਥਾਵਾਂ ਨੂੰ ਇਉਂ ਦਰਸਾਇਆ ਜਾ ਸਕਦਾ ਹੈ ਇੱਕ ਪਾਸੇ ਮਾਨਸਿਕ ਅਵਸਥਾ ਹੈ ਤੇ ਦੂਜੇ ਪਾਸੇ ਆਤਮਕ ਅਵਸਥਾ ਕਹਿੰਦੇ ਮਾਨਸਿਕ ਅਵਸਥਾ ਇਹ ਤ੍ਰੈਗੁਣੀ ਮਾਇਕੀ ਖੇਲ ਹੈ ਜਦਕਿ ਆਤਮਕ ਅਵਸਥਾ ਇਹ ਆਤਮਕ ਪਿਰਮ ਖੇਲ ਹੈ ਹਉਮੈ ਅਥਵਾ ਮੈਂ ਮੇਰੀ ਦਾ ਬੋਲਬਾਲਾ ਹੈ ਮਾਨਸਿਕ ਅਵਸਥਾ ਵਿੱਚ ਆਤਮਕ ਅਵਸਥਾ ਤੂੰ ਤੇਰੀ ਦੀ ਭਾਵਨਾ ਹੈ ਇਹ ਹਉਮੈ ਪਰਾਇਣ ਉਹ ਆਤਮ ਪਰਾਇਣ ਹੈ ਇੱਕ ਪਾਸੇ ਭਰਮ ਭੁਲਾਵਾ ਹੈ ਜਦਕਿ ਆਤਮਕ ਅਵਸਥਾ ਵਿੱਚ ਅਨੁਭਵ ਪ੍ਰਕਾਸ਼ ਹੈ ਉੱਥੇ ਮਨ ਮਰਜ਼ੀ ਹੈ ਉੱਥੇ ਇਲਾਹੀ ਹੁਕਮ ਹੈ ਇਹ ਆਪਣੇ ਭਾਣੇ 'ਚ ਚੱਲਣਾ ਹੈ ਆਤਮਕ ਅਵਸਥਾ ਹੁਕਮ ਰਜਾਈ ਚੱਲਣਾ ਹੈ ਇਹ ਕਰਮਬੱਧ ਹੈ ਉਹ ਕਰਮਾਂ ਤੋਂ ਆਜ਼ਾਦ ਹੈ ਇੱਥੇ ਮਾਇਆ ਦੀ ਖਿੱਚ ਹੈ ਉੱਥੇ ਪ੍ਰੀਤ ਡੋਰੀ ਦੀ ਖਿੱਚ ਹੈ ਇੱਥੇ ਦੁੱਖ ਹੈ ਕਲੇਸ਼ ਹੈ ਉੱਥੇ ਸਦਾ ਕੁਸਲ ਖੇਮ ਹੈ ਮਾਨਸਿਕ ਅਵਸਥਾ ਵਿੱਚ ਹੀ ਈਰਖਾ ਦਵੈਤ ਹੈ ਜਦਕਿ ਆਤਮਕ ਅਵਸਥਾ ਵਿੱਚ ਸਿਰਫ ਮੈਤਰੀ ਭਾਵ ਹੈ ਇਹ ਵੈਰ ਵਿਰੋਧ ਹੈ ਉਹ ਪਿਆਰ ਹੈ ਇਹ ਅਸ਼ਾਂਤੀ ਉਹ ਸ਼ਾਂਤੀ ਹੈ ਇਹ ਆਵਾਗਮਨ ਹੈ ਉਹ ਬੋਹੜ ਨਾ ਮਰਨਾ ਹੈ ਇਹ ਜਮਾਂ ਦੇ ਫੇਰ 'ਚ ਹੈ ਉਹ ਜਮਾਂ ਤੋਂ ਆਜ਼ਾਦ ਹੈ ਮਾਨਸਿਕ ਅਵਸਥਾ ਵਿੱਚ ਤ੍ਰਿਸ਼ਨਾ ਦੀ ਅੱਗ ਹੈ ਆਤਮਕ ਅਵਸਥਾ ਤ੍ਰਿਪਤ ਅਘਾਏ ਹੈ ਇਹ ਦੂਜਾ ਪਾਓ ਉਹ ਇੱਕੋ ਇੱਕ ਹੈ ਇੱਥੇ ਇੱਛਿਆ ਹੈ ਉਹ ਨਿਰਛਤ ਹੈ ਹਾਂਜੀ ਮਾਨਸਿਕ ਅਵਸਥਾ ਵਿੱਚ ਹੀ ਸ਼ਿਕਾਇਤ ਹੈ ਜਦਕਿ ਆਤਮਕ ਅਵਸਥਾ ਵਿੱਚ ਸ਼ੁਕਰ ਹੈ ਮਾਨਸਿਕ ਅਵਸਥਾ ਵਿੱਚ ਹੀ ਰੋਸ ਹੈ ਪਰ ਆਤਮਕ ਅਵਸਥਾ ਭਲਾ ਹੈ ਹੁਣ ਮਾਨਸਿਕ ਅਵਸਥਾ ਕੀ ਹੈ ਕਹਿੰਦੇ ਹੈ ਹਉਮੈ ਵੇੜੇ ਮਨ ਦਾ ਪ੍ਰਗਟਾਵਾ ਹੈ ਜਿਸ ਵਿੱਚ ਔਗਣ ਭਰਪੂਰ ਹਨ ਹਾਂਜੀ ਇਸ ਅਵਸਥਾ ਵਿੱਚ ਔਗਣ ਭਰਪੂਰ ਹੁੰਦੇ ਹਨ ਅਸੀਂ ਜੋ ਵੀ ਫਿਰ ਖਿਆਲ ਇੱਛਾ ਰੀਝਾਂ ਕਰਮ ਕਰਦੇ ਹਾਂ ਕਹਿੰਦੇ ਸਭ ਹਉਮੈ ਪਰਾਇਣ ਹਨ ਇਹ ਆਪਣਾ ਪਾਣਾ ਹੈ ਮਨ ਮਰਜ਼ੀ ਹੈ ਇਸ ਲਈ ਇਲਾਹੀ ਹੁਕਮ ਤੋਂ ਬੇਸੁਰੇ ਤੇ ਉਲਟ ਹਾਂ ਜਿਸ ਦੀ ਸਜ਼ਾ ਸਾਨੂੰ ਭੁਗਤਣੀ ਪੈਂਦੀ ਹੈ ਆਪਣੇ ਭਾਣੇ ਜੋ ਚੱਲੇ ਭਾਈ ਵਿਛੜ ਝੋਟਾ ਖਾਵੇ ਮਾਇਕੀ ਮੰਡਲ 'ਚ ਸਾਡੀਆਂ ਨੇਕੀਆਂ ਸਾਡੇ ਪਰਉਪਕਾਰ ਸਾਡੇ ਫਰਜ਼ ਮੋਹ ਪਿਆਰ ਇੱਥੋਂ ਤੱਕ ਕਿ ਸਾਡੇ ਪਾਠ ਪੂਜਾ ਕਰਮ ਕਾਂਡ ਆਦਿ ਸਭਨਾ ਅੰਦਰ ਹਉਮੈ ਦੀ ਲੇਸ ਜਾਂ ਅੰਸ਼ ਹੁੰਦੀ ਹੈ ਜਿਸ ਨਾਲ ਅਸੀਂ ਕਰਮਬੱਧ ਹੋ ਜਾਂਦੇ ਹਾਂ ਪਰ ਆਤਮਕ ਅਵਸਥਾ ਕਹਿੰਦੇ ਇਸ ਵਿੱਚ ਜੀਵ ਸਾਧ ਸੰਗਤ ਅਤੇ ਗੁਰੂ ਦੀ ਬਖਸ਼ਿਸ਼ ਦੁਆਰਾ ਜਦ ਇਲਾਹੀ ਹੁਕਮ ਬੁੱਝ ਲੈਂਦਾ ਹੈ ਤਾਂ ਉਹ ਆਪਣੀ ਹਉਮੈ ਨੂੰ ਆਤਮ ਪ੍ਰਾਇਣ ਕਰਕੇ ਹੁਕਮ ਦੀ ਰਵਾਨਗੀ 'ਚ ਸੁਰ ਹੋ ਕੇ ਰੁੜਿਆ ਜਾਂਦਾ ਹੈ ਤੇ ਆਤਮਕ ਪ੍ਰਕਾਸ਼ ਦੇ ਸਾਰੇ ਦੈਵੀ ਗੁਣ ਉਸ ਵਿੱਚ ਉਪਜ ਪੈਂਦੇ ਹਨ ਪ੍ਰਵੇਸ਼ ਹੋ ਜਾਂਦੇ ਹਨ ਸੋ ਦੂਜੇ ਲਫ਼ਜ਼ਾਂ ਵਿੱਚ ਸਾਡੇ ਮਾਇਕੀ ਔਗਣ ਇਹ ਹਉਮੈ ਦਾ ਹੀ ਪ੍ਰਗਟਾਵਾ ਤੇ ਪਸਾਰਾ ਹਨ ਤੇ ਸਾਰੇ ਦੈਵੀ ਗੁਣ ਇਹ ਹੁਕਮ ਦਾ ਹੀ ਪ੍ਰਕਾਸ਼ ਅਤੇ ਪ੍ਰਤੀਕ ਹਨ ਹਾਂਜੀ ਸਾਡੇ ਮਾਇਕੀ ਔਗਣ ਇਹ ਸਾਡੀ ਹਉਮੈ ਦਾ ਪ੍ਰਗਟਾਵਾ ਤੇ ਪਸਾਰਾ ਹਨ, ਜਦਕਿ ਸਾਰੇ ਦੈਵੀ ਗੁਣ ਇਹ ਹੁਕਮ ਦਾ ਹੀ ਪ੍ਰਕਾਸ਼ ਅਤੇ ਪ੍ਰਤੀਕ ਹਨ। ਇਸ ਹੁਕਮ ਰਜਾਈ ਚੱਲਣ ਵਿੱਚ ਆਪਣੇ ਮਨ ਦੀ ਰੰਗਤ, ਮਰਜ਼ੀ, ਰੀਝਾਂ, ਚਾਉ, ਸਵਾਦ, ਤ੍ਰਿਸ਼ਨਾ, ਹੰਗਤਾ, ਵਲਵਲੇ, ਸਿਆਣਪਾਂ, ਚਤੁਰਾਈਆਂ, ਰੋਸੇ ਗਿਲੇ, ਸ਼ਿਕਾਇਤਾਂ, ਈਰਖਾ, ਦਵੈਤ, ਵੈਰ ਵਿਰੋਧ, ਸ਼ੱਕ, ਕਿਉਂ, ਕਿਆ, ਕੈਸੇ ਆਦਿ ਨੀਵੀਆਂ ਮਾਇਕੀ ਰੁਚੀਆਂ ਦੀ ਲੇਸ ਵੀ ਨਹੀਂ ਹੋ ਸਕਦੀ ਹੁਕਮ ਰਜਾਈ ਚੱਲਣ ਵਿੱਚ। ਇੱਥੇ ਆਪਣੇ ਮਨ ਨੂੰ ਮਾਰਨ ਦਾ ਸਵਾਲ ਨਹੀਂ। ਹਾਂਜੀ, ਮਨ ਨੂੰ ਮਾਰਨਾ ਨਹੀਂ ਹੈ, ਫਿਰ ਕੀ ਕਰਨਾ ਹੈ? ਬਲਕਿ ਹੋਂ ਤਾਰੀ ਮਨ ਨੂੰ ਮੋੜ ਮੋੜ ਕੇ, ਪ੍ਰੇਰ ਪ੍ਰੇਰ ਕੇ, ਸਾਧ ਸੰਗਤ ਵਿੱਚ ਵਿਚਰ ਕੇ, ਗੁਰਬਾਣੀ ਨਾਲ ਪਰਸ ਕੇ, ਸਿਮਰਨ ਕਰਕੇ, ਸੇਵਾ ਕਰਕੇ, ਪ੍ਰੀਤਮ ਦੇ ਪ੍ਰੇਮ ਪਿਆਰ ਦੇ ਸੁਪਨਾ ਵਿੱਚ ਭਿਉਂ ਭਿਉ ਕੇ, ਟੁੱਬੀਆਂ ਲਵਾ ਕੇ, ਇਸ ਮਨ ਨੂੰ ਪ੍ਰੇਮ ਪਿਆਲੇ ਪਿਆ ਕੇ, ਪ੍ਰੀਤ ਰੰਗਨ ਚ ਰੰਗ ਕੇ, ਪਿਆਰ ਦੀ ਪਿਉਂਦ ਚਾੜ ਕੇ, ਅਲਮਸਤ ਮਤਵਾਰੇ ਹੋ ਕੇ, ਆਪਣੀ ਮੈਂ ਮੇਰੀ ਤੋਂ ਬੇਖੁਦ ਹੋ ਕੇ ਹੀ ਮਨ ਦੀਆਂ ਨੀਵੀਆਂ ਰੁਚੀਆਂ ਨੂੰ ਬਦਲਿਆ ਜਾ ਸਕਦਾ ਹੈ ਤੇ ਹੁਕਮ ਰਜਾਈ ਚੱਲਣ ਦੀ ਜਾਚ ਸਿੱਖੀ ਜਾ ਸਕਦੀ ਹੈ। ਗੁਰਬਾਣੀ ਚ ਇਸ ਅਵਸਥਾ ਨੂੰ ਇਉਂ ਬਿਆਨ ਕੀਤਾ ਹੈ, ਕਬੀਰ ਕੁਕਰ ਰਾਮ ਕੋ ਮੁਤੀਆ ਮੇਰੋ ਨਾਉ, ਗਲੇ ਹਮਾਰੇ ਜੇਵਰੀ, ਜਹ ਖਿੰਚੈ ਤਹ ਜਾਉ। ਹੁਣ ਹੁਕਮ ਰਜਾਈ ਚੱਲਣ ਲਈ ਤਿੰਨ ਸੱਸਿਆਂ ਦੀ ਕਮਾਈ ਕਰਨੀ ਹੈ। ਹਾਂਜੀ, ਕਿਹੜੇ ਤਿੰਨ ਸੱਸੇ ਹਨ? ਪਹਿਲਾ ਕਹਿੰਦੇ ਸੱਸਾ ਸਬਰ, ਦੂਸਰਾ ਸੱਸਾ ਸ਼ੁਕਰ, ਤੀਸਰਾ ਸੱਸਾ ਸਿਮਰਨ। ਸੋ ਪਹਿਲਾ ਸਬਰ, ਆਪਣੀਆਂ ਸਿਆਣਪਾਂ ਤੇ ਵਿਉਂਤਾਂ ਨੂੰ ਲਾਂਭੇ ਰੱਖ ਕੇ ਜੋ ਕੁਝ ਇਲਾਹੀ ਰਜ਼ਾ ਦੁਆਰਾ ਬਖਸ਼ਿਸ਼ ਹੁੰਦੀ ਹੈ, ਹਾਂਜੀ ਜੋ ਕੁਝ ਵੀ ਉਹਦੀ ਰਜ਼ਾ ਦੁਆਰਾ ਬਖਸ਼ਿਸ਼ ਹੁੰਦੀ ਹੈ, ਉਸ ਨੂੰ ਪ੍ਰੀਤਮ ਦੀ ਪਿਆਰ ਦਾਤ ਸਮਝ ਕੇ ਸਬਰ ਵਿੱਚ ਰਹਿਣਾ। ਰੁੱਖੀ ਸੁੱਖੀ ਖਾਏ ਕੈ, ਠੰਡਾ ਪਾਣੀ ਪੀਓ, ਫਰੀਦਾ ਦੇਖ ਪਰਾਈ ਚੋਪੜੀ, ਨਾ ਤਰਸਾਏ ਜੀਓ। ਛਾਦਨ ਭੋਜਨ ਕੀ ਆਸ ਨਾ ਕਰੀ, ਅਚਿੰਤ ਮਿਲੈ ਸੋ ਪਾਏ, ਦਰਵੇਸਾਂ ਨੂੰ ਲੋੜੀਐ ਰੁੱਖਾਂ ਦੀ ਜਰਾਂਦ। ਦੂਸਰਾ ਸੱਸਾ ਸ਼ੁਕਰ, ਆਪਣੇ ਪ੍ਰੀਤਮ ਵੱਲੋਂ ਜੋ ਕੁਝ ਬਖਸ਼ਿਸ਼ ਹੋਵੇ ਉਸਨੂੰ ਪ੍ਰੀਤ ਦਾਤ ਸਮਝ ਕੇ ਉਸਦਾ ਸ਼ੁਕਰਾਨਾ ਕਰਨਾ। ਕਿਵੇਂ? ਜੇ ਮਾਰੇ ਤਾਂ ਵੀ ਮਿਹਰ, ਮਾਰ ਜਵਾਲੇ ਤਾਂ ਵੀ ਬਖਸ਼ਿਸ਼, ਜੇ ਕੋਲ ਬਹਾਲੇ ਤਾਂ ਤੇਰੀ ਵਡਿਆਈ, ਜੇ ਮਾਰ ਕੱਢੇ ਭੀ ਤਿਆਈ, ਜੇ ਦੁੱਖ ਭੁੱਖ ਦੇਵੇ ਤਾਂ ਪ੍ਰੀਤਮ ਦੀ ਮੌਜ, ਲਾਭ ਹੋਵੇ ਤਾਂ ਉਸਦੀ ਦਾਤ, ਜੇ ਘਾਟਾ ਹੋਵੇ ਤਾਂ ਉਸਦੀ ਰਜ਼ਾ, ਜੇ ਵਡਿਆਈ ਹੋਵੇ ਉਸਦੀ ਵਡਿਆਈ, ਜੇ ਨਿੰਦਾ ਹੋਵੇ ਤਾਂ ਉਸਦੀ ਮਿਹਰ। ਹਾਂਜੀ, ਸ਼ੁਕਰ ਕਿਵੇਂ ਕਰਨਾ ਹੈ? ਜੇ ਨਿੰਦਾ ਹੋਵੇ ਤਾਂ ਉਸਦੀ ਮਿਹਰ, ਯਾਨੀ ਜੀਵਨ ਦੀ ਹਰ ਹਾਲਤ, ਕੀ ਗਮੀ ਕੀ ਖੁਸ਼ੀ, ਕੀ ਦੁੱਖ ਕੀ ਸੁੱਖ, ਵਡਿਆਈ ਵਿੱਚ, ਨਿੰਦਾ ਵਿੱਚ, ਲਾਭ ਵਿੱਚ, ਹਾਨੀ ਵਿੱਚ, ਹਾਂਜੀ ਤੰਦਰੁਸਤੀ ਵਿੱਚ ਵੀ, ਬਿਮਾਰੀ ਵਿੱਚ ਵੀ, ਜੀਵਨ ਮੌਤ ਵਿੱਚ ਆਪਣੇ ਪ੍ਰੀਤਮ ਦੀ ਮੌਜ ਤੇ ਖੁਸ਼ੀ ਪ੍ਰਤੀਤ ਕਰਨੀ ਤੇ ਮਨ ਤਨ ਚਿੱਤ ਨੂੰ ਸ਼ੁਕਰਾਨੇ ਵਿੱਚ ਰੱਖਣਾ। ਜਿਉਂ ਪਾਵੇ ਤਿਉਂ ਰਾਖ ਲੈ, ਹਮ ਸਰਨ ਪ੍ਰਭ ਆਏ ਰਾਮ ਰਾਜੇ। ਤੀਸਰਾ ਸੱਸਾ ਸਿਮਰਨ, ਕਹਿੰਦੇ ਐਸੇ ਮਨਮੋਹਣੇ, ਸਦ ਬਖਸ਼ਿੰਦ, ਸਦ ਮਿਹਰਵਾਨ, ਪ੍ਰਿਤ ਪਾਲੇ, ਨਿਤ ਸਾਰ ਸੰਭਾਲੇ, ਲਾਡ ਲਡਾਵੇ, ਖੇਲ ਖਿਲਾਵੇ, ਅਤ ਪ੍ਰੀਤਮ ਰੱਬ ਨੂੰ ਸ਼ੁਕਰਾਨੇ ਦੀ ਭਾਵਨਾ ਨਾਲ ਧਿਆਉਣਾ, ਯਾਦ ਕਰਨਾ, ਸਿਮਰਨ ਕਰਨਾ ਹੀ ਸਾਡਾ ਅਵਲ ਫਰਜ਼ ਬਣਦਾ ਹੈ। ਕਿਉਂ? ਤਾਂ ਕਿ ਪ੍ਰੀਤਮ ਤਰੁੱਠ ਕੇ ਆਪਣੇ ਦਰੋਂ ਕਰੋਂ ਹੋਰ ਵਧੇਰੀਆਂ ਉੱਚੀਆਂ ਸੁੱਚੀਆਂ ਦਾਤਾਂ ਬਖਸ਼ਦਾ ਰਹੇ ਤੇ ਅਸੀਂ ਉਸਦੇ ਸ਼ੁਕਰਾਨੇ ਵਿੱਚ ਉਸਦੇ ਅਥਾਹ ਨਿੱਘੇ ਨਾਨਕ ਪਿਆਰ ਦੇ ਹੁਲਾਰਿਆਂ ਚ ਕ੍ਰਿਤ ਕ੍ਰਿਤ ਹੁੰਦੇ ਹੋਏ ਜੀਵਨ ਰੂਪ ਸਿਮਰਨ ਪ੍ਰਭ ਤੇਰਾ ਬਣ ਜਾਈਏ। ਹਾਂਜੀ, ਸਿਮਰਨ ਕੀਤੇ ਬਗੈਰ ਅੰਤਰ ਆਤਮੇ ਅਨੁਭਵ ਨਹੀਂ ਖੁੱਲ ਸਕਦਾ। ਇਹ ਅਨੁਭਵ ਖੁੱਲੇ ਬਗੈਰ हुक्म नहीं बुझिया जा सकता, ते हुक्म बुझे बगैर भाणा नहीं मनिया जा सकता, भाणा मन्ने बगैर सबर संतोख नहीं हो सकता, सबर संतोख बगैर शुकराना नहीं हो सकता। जदों मन नूं इलाही प्रीत दी प्योंद चढ़दी है तां मन पूर्ण तौर ते आत्म परायण हो के गुरु घर दा बैखरीद गोला बन जांदा है। कदों? जदों इलाही प्रीत दी प्योंद चढ़दी है ते सतगुरु दी प्रेम दी डोरी नाल बजया होया ज्यों प्रीतम चलावे त्यों चलदा है, ज्यों तू चलाए तिव चलै स्वामी, होर क्या जाना गुण तेरे। जह बसालै तह बैसा स्वामी, जह भेजे तह जावा। मुल खरीदी लाला गोला मेरा नाओ सुभागा, गुर की बचनी हाट बकाना जित लाया तित लागा। तेरे लाले क्या चतुराई, साहेब का हुक्म न करना जाई। इस तरह हुक्म रजाई चलना ए फोके ज्ञान दा विशा नहीं, बुद्धि नाल तोल मिन के हुक्म नु कमाया जा पाने च चलिया नहीं जा सकता। इलाही हुक्म दी ए डोरी ए ता प्रीतम दे हथ है, ओ अपनी मौज विच जिवें सानू चलाए उसे तरह चलना ही हुक्म रजाई चलना है। इस विच होमे वाली मैं मेरी दी भावना ए तू तेरी च बदल जांदी है। जेहे कर्म कराए करता दूजी कार ना पाले, हां जी इलाही हत्थां विच पकड़ी प्रीत डोरी नाल बद्दे दिल दी चाल ही हुक्म रजाई चलना है। जिवें ए प्रीत डोरी हिले तिवें साडा मन तन चित हिले, हां जी जिवें प्रीत डोरी हिले तिवें साडा मन तन चित हिले। एहो सतगुरु दे पाणे च चलना ते पाणा मनना है। गुरमुख ज्ञान डोरी प्रभ पकड़ी, जिन खिंचे तिन जाइए। आओ फिर आपां वी होमे दे परम भुलावे चो निकल के मन मर्जी त्याग के इलाही प्रीत डोरी नाल बज जाइए ते गुरबाणी दियां इन्हां पंक्तियां नूं कबाइए। भगत कबीर जी की कहंदे हन, उल्ट जात कुल दो बिसारी, सुन सहज मैं बुणत हमारी, हमरा झगड़ा रहा न कऊ, पंडित मुल्ला छाडे दो। बुन बुन आप पहरावो, जह नहीं आप तहां होए गावो। हुण हुक्म दे पिछोकड़ विच हुक्मी अथवा हुक्म देन वाले दी रजा हुंदी है ते हुक्म मनन वाला जिस हुक्म दी रजा नू बुझ पछाण लवे तां ही ओ हुक्म दी सही अर्थां विच तमील कर सकता है। हां जी जदों हुक्मी दी रजा पछाणी, हुक्म दे पिछे हुक्मी दी की रजा है तां ही हुक्म दी सही अर्थां च तमील हो सकती है। इस दे उल्ट जे हुक्मी दी अंतरीव भावना नू अनुभव ना कर सके तां औजड़ च पै जांदा है ते इस हुक्म विच अपनी मन दी मर्जी रला के बेसुरा होके कर्म करदा ते नतीजे भुगतदा है। इलाही हुक्म ए अत सूखम गुज्जा अपार है जो साडी अल्प बुद्धि दी पकड़ तो परे है। असी मन मतीए हुक्म दी रवानगी च अपनी मन मर्जी रला के हुक्म दी सहज चाल जा पाने च विघन पा दिंदे हां ते सुखदाई ते कल्याणमई इलाही हुक्म दियां बरकतां तों वांझे रहिंदे हां। इस इलाही हुक्म दे पिछे प्रीत प्रेम रस चाओ नाम दी रंगत है जो दिमागी सूज ते अकल तो परे है। इस विचार नूं होर समझ गोचरे करन लई कुछ उदाहरण दित्ते जांदे हन। मां दी ममता ए बेलागता निष्कामता अते आत्मक प्यार विच रब दी पावना है। बच्चे नू पाल पोस के वड्डा करना मां दी वड्डमुल्ली प्रेम किरत है। वो अपना सारा जीवन अपने बच्चे ते निछावर करके रब्बी प्यार दे भेद नू अनुभव करदी है। आप दुख चलदी रातां जागदी जफर जालदी है अपने रूप दी लाली नू जिसने सालां बद्दी सांभ सांभ रखी सी। बच्चे नू जन्म देन समय सहज सुभाए अर्पण कर दिंदी है। इस मां रूपी प्यार विच रब दी रबता है। हां जी ਇਹ ਜੋ ਮਾਂ ਬੱਚੇ ਨਾਲ ਪਿਆਰ ਕਰਦੀ ਹੈ, ਕਹਿੰਦੇ ਇਹਦੇ ਵਿੱਚ ਰੱਬ ਦੀ ਰੱਬਤਾ ਹੈ, ਅਕਾਲ ਪੁਰਖ ਦਾ ਹੁਕਮ ਹੈ। ਮਮਤਾ ਦੇ ਇਸ ਅਣਦਿਸਦੇ ਗੁੱਜੇ ਛਿਪੇ ਹੋਏ ਭੇਦ ਨੂੰ, ਇਸ ਚੁੱਪ ਪ੍ਰੀਤ ਨੂੰ ਅਕਲਾਂ ਵਾਲੇ ਬੁੱਧੀ ਮੰਡਲ ਦੇ ਕੈਦੀ ਅਨੁਭਵ ਨਹੀਂ ਕਰ ਸਕਦੇ। ਕੁਰਬਾਨ ਕੀਤਾ ਤਿਸੈ ਵਿਟੋ ਜਿਨ ਮੋਹ ਮੀਠਾ ਲਾਇਆ। ਇਹ ਕਹਿਣ ਕਹਾਉਣ ਸਮਝਣ ਸਮਝਾਉਣ ਦੀ ਗੱਲ ਹੀ ਨਹੀਂ, ਇਹ ਤਾਂ ਗੱਲ ਹੀ ਹੋਰ ਹੈ। ਇਸ ਤਰ੍ਹਾਂ ਮਾਂ ਬੜੀ ਸਬਰ ਸਬੂਰੀ ਨਾਲ ਜ਼ਫਰ ਜਾਲਦੀ, ਅਤਿਅੰਤ ਪੀੜਾ ਸਹਾਰ ਕੇ, ਜੀਵਨ ਨੂੰ ਜੋਖੋਂ ਵਿੱਚ ਪਾ ਕੇ, ਆਪਣਾ ਆਪਾ ਵਾਰ ਕੇ, ਆਪਣਾ ਆਪਾ ਵੰਡ ਕੇ, ਸਰਹਾਣੇ ਖੱਫਨ ਰੱਖ ਕੇ ਬੱਚੇ ਨੂੰ ਜਨਮ ਦਿੰਦੀ ਹੈ। ਇਸ ਅਲੌਕਿਕ ਕੁਰਬਾਨੀ ਅਤੇ ਇਲਾਹੀ ਚਮਤਕਾਰ ਦੁਆਰਾ ਬੱਚੇ ਨੂੰ ਹੀ ਨਵਾਂ ਜਨਮ ਨਹੀਂ ਦਿੰਦੀ, ਬਲਕਿ ਉਹ ਆਪ ਵੀ ਨਿਰੀਪੁਰੀ ਇਸਤਰੀ ਤੋਂ ਬਦਲ ਕੇ ਮਾਂ ਦਾ ਨਵਾਂ ਸਰੂਪ ਧਾਰਦੀ ਹੈ, ਖੁਦ ਪ੍ਰਕਿਰਤੀ ਬਣਦੀ ਹੈ। ਇਹ ਸਭ ਕੁਝ ਇਲਾਹੀ ਹੁਕਮ ਦੀ ਅਨੋਖੀ ਤੇ ਅਸ਼ਚਰਜ ਕਰਾਮਾਤ ਹੈ, ਜਿਸ ਨੂੰ ਅਸੀਂ ਨਹੀਂ ਬੁੱਝਦੇ। ਮਾਂ ਬੱਚੇ ਦੇ ਸੂਖਮ ਪਿਆਰ ਦੇ ਇਲਾਹੀ ਭੇਦ ਨੂੰ ਜਾਣਨ ਲਈ ਆਪਣੇ ਹਿਰਦੇ ਵਿੱਚ ਪ੍ਰੇਮ ਅਗਨੀ ਬਾਲਣੀ ਪੈਂਦੀ ਹੈ। ਇਹ ਮਾਂ ਮਮਤਾ ਦੀ ਭਾਵਨਾ ਦਾ ਪ੍ਰੇਮ ਆਕਾਰ ਇਹ ਸਾਰੇ ਬ੍ਰਹਿਮੰਡ ਨੂੰ ਆਪਣੀ ਗਲਵਕੜੀ ਵਿੱਚ ਲੈ ਕੇ ਸ੍ਰਿਸ਼ਟੀ ਦੇ ਸਾਰਿਆਂ ਜੀਵਾਂ ਨੂੰ ਪ੍ਰਤਪਾਲਦਾ, ਨਿਤ ਸਾਰ ਸੰਭਾਲਦਾ, ਲਾਡ ਲਡਾਉਂਦਾ, ਖੇਲ ਖਿਲਾਉਂਦਾ ਹੈ। ਇਸ ਕਰਾਮਾਤੀ ਪ੍ਰੇਮ ਖੇਲ ਵਿੱਚ ਇਲਾਹੀ ਹੁਕਮ ਦਾ ਅਚਰਜ ਬਿਸਮਾਦੀ ਪ੍ਰਕਾਸ਼ ਪ੍ਰਗਟਾਵਾ ਤੇ ਪ੍ਰਤੀਕ ਹੈ। ਮਮਤਾ ਦੀ ਇਸ ਆਪਾ ਵਾਰਨ ਦੀ ਰੀਝ, ਹਾਂਜੀ ਮਾਂ ਦੀ ਜੋ ਮਮਤਾ ਵਿੱਚ ਆ ਕੇ ਇਹ ਆਪਾ ਵਰਨ ਦੀ ਰੀਝ ਅਕਾਲ ਪੁਰਖ ਦੇ ਹੁਕਮ ਦੀ ਪਾਲਣਾ ਉੱਤੇ ਖੁਸ਼ ਹੋ ਕੇ ਕਰਤਾ ਆਪ ਇਸ ਚੁੱਪ ਪ੍ਰੀਤ ਦੇ ਭੇਦ ਨੂੰ ਪ੍ਰਕਾਸ਼ਦਾ ਹੈ ਤੇ ਮਾਂ ਪਿਆਰ ਵਿੱਚ ਆਪ ਸਿਰਜਣਹਾਰ ਬੱਚੇ ਦਾ ਰੂਪ ਧਾਰ ਕੇ ਮਾਂ ਨੂੰ ਪਿਆਰ ਕਰਨ ਲੱਗ ਪੈਂਦਾ ਹੈ। ਹਾਂਜੀ ਆਪ ਰੱਬ ਬੱਚੇ ਦਾ ਰੂਪ ਧਾਰ ਕੇ ਮਾਂ ਨੂੰ ਪਿਆਰ ਕਰਦਾ ਹੈ ਜਦੋਂ ਮਾਂ ਇਹ ਹੁਕਮ ਪਾਲਦੀ ਹੈ, ਬੱਚੇ ਦੀ ਸੇਵਾ ਸੰਭਾਲ ਕਰਦੀ ਹੈ। ਜਦ ਤਾਈਂ ਬੱਚਾ ਆਪਣੀ ਮਾਂ ਦੇ ਪਿਆਰ ਦੀ ਛਤਰ ਛਾਇਆ ਹੇਠ ਰਹਿੰਦਾ ਹੈ, ਉਸਨੂੰ ਕੋਈ ਫਿਕਰ ਚਿੰਤਾ ਸਿਆਣਪ ਨਹੀਂ ਕਰਨੀ ਪੈਂਦੀ। ਉਸਦੀ ਪਰਵਰਿਸ਼ ਮਾਂ ਪਿਆਰ ਰਾਹੀਂ ਇਲਾਹੀ ਹੁਕਮ ਚ ਹੋ ਰਹੀ ਹੈ। ਉਸਦੀਆਂ ਸਾਰੀਆਂ ਲੋੜਾਂ ਸਹਿਜੇ ਪੂਰੀਆਂ ਹੋ ਰਹੀਆਂ ਹਨ। ਪਰ ਜਿਉਂ ਜਿਉਂ ਬੱਚੇ ਅੰਦਰ ਸਿਆਣਪ ਆਉਂਦੀ ਜਾਂਦੀ ਹੈ, ਇਲਾਹੀ ਬਖਸ਼ਿਸ਼ਾਂ ਦੀ ਰਵਾਨਗੀ ਚ ਵਿਘਨ ਪੈਂਦਾ ਜਾਂਦਾ ਹੈ ਅਤੇ ਉਹ ਆਪਣੀ ਹਉਮੈ ਦੇ ਭਰਮ ਭੁਲਾਵੇ ਵਿੱਚ ਫਿਕਰ ਚਿੰਤਾ ਦਾ ਸ਼ਿਕਾਰ ਹੁੰਦਾ ਜਾਂਦਾ ਹੈ। ਇਸ ਤਰ੍ਹਾਂ ਬੱਚਾ ਇਲਾਹੀ ਹੁਕਮ ਦੀ ਰਜ਼ਾ ਵਿੱਚੋਂ ਨਿਕਲ ਕੇ ਇਲਾਹੀ ਬਖਸ਼ਿਸ਼ਾਂ ਤੋਂ ਵਾਂਝਾ ਹੋ ਜਾਂਦਾ ਹੈ ਤੇ ਫਿਕਰ ਚਿੰਤਾ ਕਲਪਨਾ ਦੀਆਂ ਪੰਡਾਂ ਚੁੱਕੀ ਫਿਰਦਾ ਹੈ। ਜਬ ਲਗ ਹੁਕਮ ਨਾ ਬੂਝਤਾ ਤਬ ਹੀ ਲਓ ਦੁਖੀਆ, ਪਾਇਓ ਬਾਲ ਬੁੱਧ ਸੁਖ ਰੇ। ਦੇਖਣ ਨੂੰ ਤਾਂ ਪ੍ਰਤੀਤ ਹੁੰਦਾ ਹੈ ਕਿ ਉਸਦੀ ਪਰਵਰਿਸ਼ ਉਸਦੇ ਮਾਂ ਬਾਪ ਕਰ ਰਹੇ ਹਨ, ਪਰ ਅਸਲ ਵਿੱਚ ਇਹ ਪਰਵਰਿਸ਼ ਅਕਾਲ ਪੁਰਖ ਦੇ ਹੁਕਮ ਦੀ ਗੁੱਜੀ ਸਹਿਜ ਚਾਲ ਦੀ ਪਿਰਮ ਖੇਲ ਹੈ। ਇਸ ਗੁੱਜੇ ਭੇਦ ਨੂੰ ਕੋਈ ਵਿਰਲਾ ਗੁਰਮੁਖ ਹੀ ਜਾਣਦਾ, ਬੁੱਝਦਾ, ਪਹਿਚਾਣਦਾ ਹੈ। ਦੂਜੇ ਲਫ਼ਜ਼ਾਂ ਵਿੱਚ ਇਲਾਹੀ ਸੁਖਦਾਈ ਤੇ ਕਲਿਆਣਕਾਰੀ ਪ੍ਰੇਮ ਸੁਪਨਾ ਦੀ ਗੋਦ ਵਿੱਚੋਂ ਨਿਕਲ ਕੇ ਬੱਚਾ ਆਪਣੀ ਹਉਮੈ ਦੇ ਭਰਮ ਭੁਲਾਵੇ ਵਿੱਚ ਠੋਕਰਾਂ ਖਾਂਦਾ ਹੈ, ਜਮਾਂ ਦੇ ਵਸ ਪੈਂਦਾ ਹੈ। ਹੁਣ ਇਸ ਤਬਦੀਲੀ ਦਾ ਮੁੱਢ ਕਾਰਨ ਕੀ ਹੈ? ਕਹਿੰਦੇ ਇਸ ਤਬਦੀਲੀ ਦਾ ਮੁੱਢ ਕਾਰਨ ਭੋਲੇਪਨ ਦਾ ਤਿਆਗ, ਹਉਮੈ ਦਾ ਭਰਮ, ਮੈਂ ਮੇਰੀ ਦਾ ਅਹਿਸਾਸ ਤੇ ਸਿਆਣਪਾਂ ਚਤੁਰਾਈਆਂ ਦਾ ਆਵੇਸ਼, ਇਹੀ ਹੈ। ਲਿਵ ਛੁੜਕੀ ਲੱਗੀ ਤ੍ਰਿਸ਼ਨਾ, ਮਾਇਆ ਅਮਰ ਵਰਤਾਇਆ। ਇਹ ਮਾਇਆ ਜਿਤ ਹਰ ਵਿਸਰੈ, ਮੋਹ ਉਪਜੈ ਭਾਉ ਦੂਜਾ ਲਾਇਆ। ਪਾਲਣ ਪੋਸਣ ਦੀ ਇਹ ਕਟਨ ਕਿਰਿਆ, ਇਹ ਪ੍ਰੇਮ ਰਸ ਵਿੱਚ ਲੀਨ ਹੋਈ ਮਾਂ ਨੂੰ ਆਨੰਦਮਈ ਲੱਗਦੀ ਹੈ। ਹਾਂਜੀ ਇਹ ਕਠਨ ਕਿਰਿਆ ਹੈ ਬੱਚੇ ਨੂੰ ਪਾਲਣ ਪੋਸਣ ਦੀ, ਪਰ ਪ੍ਰੇਮ ਰਸ ਵਿੱਚ ਲੀਨ ਹੋਈ ਮਾਂ ਨੂੰ ਇਹ ਕਿਰਿਆ ਆਨੰਦਮਈ ਲੱਗਦੀ ਹੈ। ਘਰ ਦੇ ਕੰਮਾਂ ਕਾਰਾਂ ਚ ਗਲਤਾਨ ਮਾਂ ਆਪਣੇ ਬੱਚੇ ਚ ਲਿਵ ਲਾਈ ਰੱਖਦੀ ਹੈ, चुल्ले च अग बाल दी चक्की चोंदी पसीने दी बो ना लिबड़ी तिबड़ी मां दी गोदी विच बच्चा रुड़ रुड़ के आपे आ जांदा है ते दुध चुंगन लग पैंदा है। मां दे प्यार दियां अमृत कुट्टां परदा परदा सब कुछ भुल जांदा है। जेकर बच्चा खेड़दा खेड़दा सड़हांद वाली थां जां गंदले पानी च डिग पवे गंदा हो जावे उसते सट वजे मां भावें सज्जी तज्जी पूरा हार शिंगार करी बैठी होवे कीमती तो कीमती कपड़े पाए होन पर अपने लाल जिगर दे टोटे दी आवाज सुन के रोंदे कुरलाउंदे लिबड़े तिबड़े बच्चे नू अपनी हिक नाल ला लवेगी प्यार नाल चुम चट के रब्बी प्रेम दियां अजली चरनाटां राही बाल नू दुध चुंगाउंदी है। फिर उसनू लख लख सीसा दे के लोरियां गा गा के थापड़ थापड़ के सौंदी है। मां दी सेवा भावना विच ना कोई स्वार्थ है ना ही मुक्ति दी इच्छा। हां जी मां दी इस सेवा भावना च ना कोई स्वार्थ ना ही मुक्ति दी इच्छा सगो मां तां प्यार विच आपा गुआ के उस सिरजनहार दे हुक्म दी कार कमाउंदी है। यह अलौकिक इलाही प्रीत करिश्मा है। गुरु प्यारी साध संगत जीओ मां पुरखां दा ए लेख लेख नंबर 32 हुक्म भाग 8 ए लेख ते इस लड़ी दे ए पूरे 9 लेख जो किताब दे रूप विच हन आप जी नूं गुरबाणी विचार दे लेखां दे स्टॉल तो मिल सकते हन जी। वाहिगुरु जी का खालसा वाहिगुरु जी की फतेह।